गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उसका अगला हिस्सा सरवण करन की कोशिश करिए जी। बाईवां कांड। श्री दरबार साहब के दर्शनी दरवाजे और अकाल बुंगे साहब के विचकार जो वड्डा मैदान है, इस टिकाने समया विच एक बुंगा सी जिसनू तोशे खाने का बुंगा कहते सन। इस बुंगे की होंद अकाल बुंगे के अगले मैदान में एक ऐसी शकल दे देंदी सी कि इत्थे गुप्त मशवरे का दीवान लग सके। इस करके गुरमत्ता इत्थे हुंदा सी। चार चुफेरे तो रस्ते बंद हुंदे से और दरवाज़ियां ते पहरे हुंदे से। अंदर केवल वो जा सकते से जो सदे हुंदे से, ते पहरेदारा नू एक ऐसा बोला यानि पद मालूम हुंदा सी जो सज्जन वो दस सके, उस गुरमत्ते विच शामिल हो सकता सी। जो ना दस सके वो अंदर नहीं जा सकता सी। बोला अकाल बुंगे साहिब दे अकाली जथे दे जथेदार नियत कीता करदे से। अकाल बुंगे दा अकाली ओ हो सकता सी जो नाम बाणी दा प्रेमी होवे ते नाल पूरन त्याग वैराग दी बिरती रखदा होवे। घर बार माल मिलक तो उसने कब्जे ते अपणत दा ना सिर्फ मूँह सगों सच्ची मुची संबंध तोड़िया होया होवे, जो किसे शै नूं अपनी ना समझदा होवे और किसे माल मिलख ते दावा ना रखदा होवे। पर ए उदासी सन्यासी नहीं से हुंदे, ए उच्चे मन वाले उन्मनिए नाम रसीए वैर विरोध नूं जिते सूरे और अत निरपै सूरे हुंदे से। जे इन्हां नाल पदारथ दी गल करो तां पते दा उत्तर देणगे, जे इन्हां दा सत्संग करो तां नाम दा रंग चढ़ेगा, जे इन्हां नाल मोह पाओ वो काबू नहीं आवणगे, जे लालच दिओ तां ठगे नहीं जाणगे। जे इस्त्रियां दे कटाखियां दी तीर बरखा हेठ खड़े कर दिओ तां किसे इक दी नोक दी चोब भी नहीं खाणगे। जुबान इन्हां दी नाम रस रति चुप पर बोलण तां ब्रह्म ज्ञान। जे जगत दी गल करो तां पंथ रखिया पंथ दी भलाई पंथ दे बचाव दी होर मामले छेड़ो तां इमोनी। इन्हां दा वजूद अपने आप विच रूहानी खिच दा केंद्र हुंदा सी। तदों लैक्चर ते उपदेशकां दे वख्यान नहीं से हुंदे, बस अकाल बुंगे आओ इन्हां व्यक्तियां दे दर्शन मेले मिकनातीसी असर पा के गुरु चरणा वल खिच लैंदे से। श्री दरबार साहब जी दे ग्रंथियां सेवादारां दा जीवन भी इसे तरह नाम रसरत्ता शान सरोवर हुंदा सी। अकाली ओ जो एक अकाल ते टेक रखे, अकाली ओ जो अकाल बुंगे दे सेवक जथे दा सभासद होवे। अकाल बुंगा छेवें सतगुरां रचिया ते उस वेले अकाली दी नींह भी नाली धरी गई ते एहो बिरती मानो उसे वेले धारण कराई गई। नाम दे अभ्यासी माल मिलक दे कब्जे दी बिरती नूं जो जित चुके सो अकाल बुंगे दी सेवा करे। अकाल बुंगे दा सेवक अकाली, अकाली नीले बस्त्रां वाला। जदों अमृत प्रचार होया ते पंथ रचिया गया, जदों नीले बस्त्रां दा भी रिवाज टुरिया है, यथा इउं उपजे सिंह भुजंगीए नीलंबर तारा। सिंघां दे अड अड जत्थे भर्ती होए ते अड अड निशान ते परख लई अड अड पुशाके ते रंग फौजां ते दस्तियां दे थापे गए। सब तों पहला ते मुख रंग नीला सी। जिस जथे या फौज दे दस्ते दा बाणा नीला सी ओ साहिबजादे फतेह सिंह दे नाम ते सी। एक दिन उन्हां दा पुशाका इस रंग दा ते दुमाले वाला सी, जिस तों उन्हां दे नाम ते उन्हां दे पुशाके दे रंग ते एक फौज नीलांबरी रची गई। दुमाला इन्हां दा खुले लड़दा हुंदा सी जो दस्तारे दे उपर वार हुंदा है। ए रंग ते वेस जो उदों उस खास ते मुख सेना दा सी पिछों अकाली ते निहंग सिंघां दा संप्रदायी चिन्ह बन गया, जिस दी व्याख्या इस प्रकार है। माछीवाड़े जद भाई मान सिंह जी ते भाई दया सिंह सतगुरां पास अपड़े ते बाग विच आराम नाल जा बैठे, तद प्रसन्न होके सतगुरां ने वर दिता, पंथ खालसे विच तेरे वर्गे खुले सुभाव वाले निरपै ते सिद्धे सादे लिबास वाले अनेक सिंह होणगे, जिन्हां दी बिरती अकाली यानी वाहिगुरु टेक वाली होवेगी ते निरंकुशता निहंग वर्गी होवेगी। ਮਾਨ ਸਿੰਘ ਨੀਲਾਂਬਰੀ ਸੈਨਾ ਦੇ ਵੱਡੇ ਹੋਣ ਕਰਕੇ ਉਸ ਵੇਲੇ ਵੀ ਨੀਲੇ ਬਾਣੇ ਵਿੱਚ ਸਨ। ਫਿਰ ਜਦੋਂ ਦਸਵੇਂ ਸਤਿਗੁਰਾਂ ਨੇ ਨੀਲੇ ਸਾੜੇ ਤਦੋਂ ਇੱਕ ਟੁਕੜਾ ਰੱਖ ਲਿਆ ਅਤੇ ਉਹ ਖੰਜਰ ਨੂੰ ਬੰਨ੍ਹ ਦਿੱਤਾ। ਮੁਰਾਦ ਗਾਲਬਨ ਇਹ ਸੀ ਕਿ ਸ਼ਸਤਰ ਵਿੱਦਿਆ ਵਿੱਚ ਇਸ ਦੀ ਫੇਰ ਲੋੜ ਪਵੇ ਤਾਂ ਖਾਲਸਾ ਵਰਤੇ। ਸਾੜ ਦੇਣ ਤੋਂ ਨੀਲਾਂਬਰ ਨੂੰ ਸਦਾ ਤਿਰਸਕਾਰਤ ਨਾ ਸਮਝੇ। ਇਉਂ ਵੀ ਰਿਵਾਇਤ ਹੈ ਕਿ ਜਦੋਂ ਨੀਲੇ ਕੱਪੜੇ ਪਾੜ ਪਾੜ ਸਾੜੇ ਤਾਂ ਇੱਕ ਟੁਕੜਾ ਬਾਹਰ ਜਾ ਪਿਆ, ਸਾਰੇ ਕਰੜੇ ਖੇਦਾਂ ਵਿੱਚ ਨਾਲ ਰਹੇ ਅਤੇ ਬਚ ਨਿਕਲੇ ਅਤੇ ਅਤ ਧਰਮੀ ਭਾਈ ਮਾਨ ਸਿੰਘ ਜੀ ਕੋਲ ਸਨ। ਇਸ ਟੁਕੜੇ ਨੂੰ ਗੁਰੂ ਸਾਹਿਬਾਂ ਪਾਸੋਂ ਮੰਗ ਕੇ ਉਹਨਾਂ ਨੇ ਆਪਣੇ ਦਸਤਾਰੇ ਵੀ ਟੁੰਗ ਲਿਆ। ਇਹ ਦੂਜੇ ਕਿਸਮ ਦੇ ਦੁਮਾਲੇ ਦਾ ਮੁੱਢ ਅਤੇ ਨੀਲੇ ਬਾਣੇ ਦਾ ਸੰਪਰਦਾਇ ਮੁੱਢ ਹੋਇਆ ਸਮਝਿਆ ਜਾਂਦਾ ਹੈ। ਇਹ ਵੀ ਲਿਖਿਆ ਹੈ ਕਿ ਇੱਕ ਨੀਲਾ ਟੁਕੜਾ ਸਤਿਗੁਰਾਂ ਆਪ ਮਾਨ ਸਿੰਘ ਨੂੰ ਬਖਸ਼ਿਆ। ਇਸ ਵੇਲੇ ਇਹ ਪਿਆਰੇ ਸਤਿਗੁਰਾਂ ਦੇ ਚਰਨਾਂ ਦੇ ਭੋਰੇ ਪੂਰਨ ਤਿਆਗ ਬਿਰਤੀ ਵਿੱਚ ਸਦਕੇ ਹੋ ਰਹੇ ਸੇ। ਇਹਨਾਂ ਵਿੱਚ ਉਹ ਭਾਵ ਜ਼ਿੰਦਗੀ ਦਾ ਵਰਤਾਓ ਅਤੇ ਰੰਗ ਸੀ ਜੋ ਪੂਰਨ ਪ੍ਰੇਮੀ, ਪੂਰਨ ਤਿਆਗ ਅਤੇ ਪੂਰਨ ਨਾਮ ਅਭਿਆਸੀ ਵਿੱਚ ਲੋੜੀਏ। ਸੋ ਮਾਨ ਸਿੰਘ ਜੀ ਨੇ ਦੁਮਾਲਾ ਸਜਾਈ ਰੱਖਿਆ ਅਤੇ ਉਹਨਾਂ ਦੇ ਪਿਆਰ ਵਾਲਿਆਂ ਉਹਨਾਂ ਦੀ ਪੈਰਵੀ ਕੀਤੀ। ਹੁਣ ਉਹ ਤਿਆਗ ਬਿਰਤੀ ਜੋ ਅਕਾਲ ਬੁੰਗੇ ਦੇ ਅਕਾਲੀਆਂ ਵਿੱਚ ਹੁੰਦੀ ਸੀ ਇਸ ਤਰ੍ਹਾਂ ਪ੍ਰਵਿਰਤ ਹੋ ਗਈ ਸਾਰੇ ਪੰਥ ਵਿੱਚ ਅਤੇ ਇਹਨਾਂ ਲੋਕਾਂ ਦਾ ਨਾਮ ਹੋ ਗਿਆ ਨਿਹੰਗ। ਨਿਹੰਗ ਫਾਰਸੀ ਵਿੱਚ ਮਗਰਮੱਛ ਨੂੰ ਕਹਿੰਦੇ ਹਨ। ਮੁਰਾਦ ਹੈ ਜੋ ਨਿਰਭੈ ਅਤ ਹੋਵੇ, ਕਿਸੇ ਭੈ ਅੱਗੇ ਜਿਸ ਦੀ ਅੱਖ ਝਮਕਾ ਨਾ ਖਾਵੇ। ਨਿਹੰਗ ਦਾ ਇਹ ਅਰਥ ਵੀ ਕਰਦੇ ਹਨ ਜੋ ਦੁੱਖ ਸੁੱਖ ਦਾ ਅੰਗ ਨਾ ਮੰਨੇ, ਦੁੱਖ ਸੁੱਖ ਦੋਵਾਂ ਵੇਲੇ ਜੋ ਆਪਣੇ ਅਸਲੇ ਤੋਂ ਨਾ ਹਿੱਲੇ। ਨਿਹੰਗ ਦਾ ਮੂਲ ਜਾਪਦਾ ਹੈ ਪਦ ਨਿਸੰਗ, ਨਿਸੰਗ ਯਾਨੀ ਨਿਹੰਗ ਜੋ ਇਕੱਲਾ ਵਿਚਰੇ, ਇਸਤਰੀ ਆਦਿ ਦੇ ਪਰਿਵਾਰਕ ਸੰਬੰਧ ਤੋਂ ਸੁਤੰਤਰ ਹੋ ਕੇ ਸਾਧੂ ਬਿਰਤੀ ਵਿੱਚ ਵਿਚਰੇ। ਅਕਾਲ ਬੁੰਗੇ ਦੇ ਅਕਾਲੀ ਖਿਆਲ ਹੈ ਕਿ ਛੇਵੇਂ ਸਤਿਗੁਰਾਂ ਤੋਂ ਲੈ ਦਸਵੇਂ ਸਤਿਗੁਰਾਂ ਦੇ ਸਮੇਂ ਤੱਕ ਕੇਵਲ ਸਤਿਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸੀ ਔਰ ਉਹਨਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸੀ ਜਿਤਨੇ ਕਿ ਦਸਵੇਂ ਜਾਮੇ ਦੇ ਅੰਤਰਧਾਨ ਹੋਣ ਮਗਰੋਂ ਪਏ ਹਨ। ਤਦੋਂ ਉਹ ਨਾਮ ਰਸੀਏ ਇੱਕ ਸ਼ੁਭ ਅਤੇ ਸੋਹਣੇ ਪ੍ਰਤਿਆਗੀ ਸੇਵਕ ਤਖ਼ਤ ਸਾਹਿਬ ਦੀ ਸੇਵਾ ਵਾਲੇ ਆਉਂਦੇ ਸੀ। ਅਕਾਲ ਬੁੰਗੇ 'ਤੇ ਪੂਰਾ ਵਸੀਕਾਰ ਭੁਜੰਗੀਆਂ ਦਾ, ਜੀਤ ਮਲੀਆਂ, ਬੰਦਈਆਂ, ਚੁਬੰਦਿਆਂ ਆਦਿਕਾਂ ਦੇ ਹਟ ਜਾਣ ਪਰ ਹੋਇਆ। ਤਦੋਂ ਇਹ ਅਕਾਲ ਪੁਰਖੀਏ ਨਾਮ ਤੋਂ ਵੀ ਕੁਛ ਚਿਰ ਪ੍ਰਸਿੱਧ ਰਹੇ ਹਨ। ਖਾਸ ਭੇਖ ਕੋਈ ਨਹੀਂ ਸੀ ਪਰ ਦਸਵੇਂ ਜਾਮੇ ਦੇ ਮਗਰੋਂ ਬਾਬੇ ਫਤਿਹ ਸਿੰਘ ਦੇ ਨਾਮ ਦੀ ਫੌਜ ਵਾਲੇ ਸ੍ਰੀ ਮਾਨ ਸਿੰਘ ਜੀ ਦੀ ਸੰਪਰਦਾ ਦੇ ਨਿਹੰਗ ਅਤੇ ਅਕਾਲੀ ਸਿੰਘ ਲਗਭਗ ਇੱਕੋ ਹੋ ਗਏ ਔਰ ਦੋਵੇਂ ਪਦ ਇਕਨਾਂ ਅਰਥਾਂ ਵਿੱਚ ਵਰਤੀਣ ਲੱਗ ਪਏ ਪਰ ਦੁਮਾਲੇ ਦਾ ਫਰਕ ਜਾਰੀ ਰਿਹਾ। ਅਕਾਲ ਬੁੰਗੇ ਦੇ ਅਕਾਲੀ ਉਹਨਾਂ ਹੀ ਗੁਣਾਂ ਵਾਲੇ ਜੋ ਉੱਪਰ ਕਹੇ ਹਨ ਤਖ਼ਤ ਸਾਹਿਬ ਦੀ ਸੇਵਾ ਵਿੱਚ ਰਹਿਣ ਵਾਲੇ ਸੀ। ਹੋਰ ਖੁੱਲ੍ਹੇ ਵਿਚਰਨ ਵਾਲੇ ਅਕਾਲੀ ਵਹੀਰ ਬਣਾ ਕੇ ਪੰਥਕ ਕਾਰਜਾਂ ਲਈ ਜਗ੍ਹਾ ਜਗ੍ਹਾ ਫਿਰਦੇ ਸਨ। ਸਭਨਾਂ ਦਾ ਇਕੱਠ ਕਈ ਵੇਰ ਅਕਾਲ ਬੁੰਗੇ ਹੋ ਜਾਂਦਾ ਸੀ। ਖੁੱਲ੍ਹੇ ਵਿਚਰਨ ਵਾਲਿਆਂ ਦੀ ਮਾਨੋ ਬਹੁਦਕ ਸੰਨਿਆਸ ਦੀ ਸ਼ਕਲ ਸੀ ਅਤੇ ਅਕਾਲ ਬੁੰਗੇ ਦੇ ਸੇਵਕਾਂ ਦੀ ਜੋ ਕਈ ਵੇਰ ਇਹਨਾਂ ਵਿੱਚੋਂ ਚੋਣਵੇਂ ਹੋਇਆ ਕਰਦੇ ਸੀ ਕੁਟੀਚਰ ਸੰਨਿਆਸ ਦੀ। ਪਰ ਫਰਕ ਇਹ ਹੈ ਕਿ ਇਹ ਸੰਨਿਆਸੀ ਤਿਆਗ ਕਰਕੇ ਆਪਾ ਕੌਮ, ਦੇਸ਼ ਅਤੇ ਪੰਥ ਦੀ ਸੇਵਾ ਵਿੱਚ ਲਾਉਂਦੇ ਸੀ। ਉਦਾਸ ਹੋ ਬੰਨਾਂ ਵਿੱਚ ਅਤੇ ਬਰਫਾਂ ਵਿੱਚ ਨਹੀਂ ਜਾ ਲੱਗਦੇ ਸੀ। ਵਿਆਹ ਇਹਨਾਂ ਵਿੱਚ ਹੁਕਮਨ ਮੰਨੇ ਨਹੀਂ ਸੀ ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਸੀ। ਜਥੇਬੰਦੀ ਇਹਨਾਂ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇੱਕ ਜਥੇਦਾਰ ਹੁੰਦਾ ਸੀ ਜਿਸ ਦੀ ਸਭ ਤੋਂ ਵੱਡੀ ਮਹਿਮਾ ਨਾਮ ਰਸੀਆ ਅਤੇ ਅਪੈ ਹੋਣਾ ਹੁੰਦੀ ਸੀ। ਇਸ ਨੂੰ ਜਥੇਦਾਰ ਅਤੇ ਵਹੀਰੀਆ ਵੀ ਆਖਦੇ ਸਨ। ਆਪਣੇ ਜਥੇ ਦਾ ਇਹ ਗੁਰਮੁਖ ਅਤੇ ਸਰਦਾਰ ਹੁੰਦਾ ਸੀ। ਪ੍ਰਬੰਧ ਸਾਰਾ ਇਸ ਦੇ ਹੱਥ ਹੁੰਦਾ ਸੀ, ਸਾਰੇ ਇਸ ਦਾ ਹੁਕਮ ਮੰਨਦੇ ਸੀ। ਕਈ ਵਾਰ ਜਥੇਦਾਰ ਨੂੰ ਗੁਰਦੇਵ ਸਿੰਘ ਵੀ ਸੱਦੇ ਸੀ। ਅੰਮ੍ਰਿਤ ਛਕਾਉਣਾ ਵੀ ਇਸ ਦਾ ਕੰਮ ਹੁੰਦਾ ਸੀ। ਜਥੇਦਾਰ ਦੇ ਜੇ ਸਾਰੇ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ ਪਰ ਜਥੇਦਾਰ ਦੇ ਹੁਕਮੋਂ ਸਿਰ ਨਹੀਂ ਸਨ ਫੇਰਦੇ। ਪਰ ਇਹ ਗੱਲ ਹੋਈ ਕਦੇ ਘੱਟ ਹੈ ਕਿਉਂਕਿ ਪੂਰਨ ਤਿਆਗੀ ਅਤੇ ਨਾਮਰਸੀਏ ਹੋਣ ਕਰਕੇ ਉਹ ਕਾਰਨ ਜੋ ਜਥਿਆਂ ਵਿੱਚ ਵਿਖੇਵੇਂ ਦੇ ਪੈਂਦੇ ਹਨ ਮੌਜੂਦ ਹੀ ਨਹੀਂ ਸਨ ਹੁੰਦੇ। ਮੁਸੀਬਤਾਂ ਚੁਫੇਰੇ ਸਨ ਅਤੇ ਪਰਸਪਰ ਪਿਆਰ ਭਰਾਵਾਂ ਵਾਲੇ ਸਨ। ਇਸ ਕਰਕੇ ਇਹ ਘਟਨਾ ਲਗਭਗ ਨਹੀਂ ਹੋਈ ਵਾਂਗੂ ਹੈ। ਅਕਸਰ ਨਿਹੰਗ ਸਿੰਘ ਵਹੀਰਾਂ ਵਿੱਚ ਵੀ ਨਹੀਂ ਰਹੇ, ਇਕੱਲੇ ਵਿਚਰੇ ਹਨ। ਅਕਸਰਾਂ ਨੇ ਗੁਰਦੁਆਰੇ ਸੰਭਾਲੇ, ਸੇਵਾ ਵਿੱਚ ਉਮਰਾਂ ਲਾਈਆਂ ਅਤੇ ਜੀਵਨ ਸਫਲ ਕੀਤੇ। ਅਕਾਲੀ ਜਾਂ ਨਿਹੰਗ ਸਿੰਘ ਹੁਣ ਇੱਕੋ ਅਰਥ ਵਾਲਾ ਪਦ ਹੋ ਗਿਆ ਸੀ। ਨਿਰਬਾਹ ਇਹਨਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਜਾਂ ਗੁਰਦੁਆਰੇ ਦੇ ਲੰਗਰ ਤੋਂ। ਇਹ ਲੋਕ ਮੰਗਦੇ ਨਹੀਂ ਸਨ, ਕਦੇ ਕਿਸੇ ਹਾਲਤ ਵਿੱਚ ਵੀ ਹੱਥ ਨਹੀਂ ਸਨ ਅੜਦੇ। ਜੇ ਸਫ਼ਰ ਵਿੱਚ ਅੰਨ ਪਾਸ ਕੁਛ ਨਹੀਂ, ਪ੍ਰਸ਼ਾਦੇ ਦਾ ਵੇਲਾ ਹੈ ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵੜਨਗੇ, ਜਿਸ ਘਰ ਮਰਜ਼ੀ ਹੈ ਲੰਘ ਜਾਣਗੇ। ਉਸ ਵੇਲੇ ਦੇ ਨਿਰਬਾਹ ਜੋਗਾ ਅੰਨ ਮਾਤਰ ਲੈ ਕੇ ਟੁਰ ਆਉਣਗੇ। ਹੀਰੇ ਮੋਤੀ ਪਾਸ ਪਏ ਰਹਿਣ, ਤੱਕਣਗੇ ਨਹੀਂ, ਇੱਥੋਂ ਤੱਕ ਕਿ ਉਸ ਡੰਗ ਤੋਂ ਵਧੀਕ ਦਾ ਅੰਨ ਵੀ ਨਹੀਂ ਚੁੱਕਣਗੇ। ਲੋਕਾਂ ਵਿੱਚ ਇਤਨਾ ਸਤਿਕਾਰ ਇਹਨਾਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਅਤੇ ਲੋਕ ਸੁਣ ਲੈਣ ਕਿ ਨਿਹੰਗ ਆਏ ਹਨ, ਤਾਂ ਬੂਹੇ ਖੋਲ੍ਹ ਘਰਾਂ ਤੋਂ ਬਾਹਰ ਆ ਕੇ ਅਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਅਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਜਾਣ। ਫਿਰ ਜਿਸ ਘਰ ਇਹ ਵੜ ਜਾਣ, ਉਹ ਆਪਣੇ ਧਨ ਭਾਗ ਸਮਝਦਾ ਸੀ। ਤਦੋਂ ਦੀ ਇਹ ਕਹਾਵਤ ਅੱਜ ਤੱਕ ਮੂੰਹਾਂ 'ਤੇ ਚੜ੍ਹੀ ਹੋਈ ਹੈ, ਆਏ ਨਹੀਂ ਨਿਹੰਗ ਬੂਹਾ ਖੋਲ੍ਹਦੇ ਨਿਸ਼ੰਗ, ਜਿਸ ਦਾ ਭਾਵ ਇਹ ਸੀ ਕਿ ਇਹ ਉੱਚੇ ਖਿਆਲ ਵਾਲੇ ਲੋਕ ਹਨ, ਇਹਨਾਂ ਨੂੰ ਰੋਕੋ ਨਾ, ਖੁੱਲ੍ਹੇ ਦਿਲ ਅੰਦਰ ਆਉਣ ਦਿਓ। ਇਹ ਤੁਹਾਡੇ ਘਰ ਦੇ ਮਾਲ ਧਨ ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ। ਨਿਰਬਾਹ ਮਾਤਰ ਅੰਨ ਲੈਣਗੇ ਅਤੇ ਤੇਰੀ ਕਮਾਈ ਸਫਲ ਕਰ ਜਾਣਗੇ। ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਅਤੇ ਸਿੰਘਾਂ ਵਿੱਚ ਮਾਲ ਮਿਲਕ ਦੇ ਕਬਜ਼ੇ ਦਾ ਖਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ। ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ, ਸਗੋਂ ਕਿਸੇ ਨੂੰ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ। ਸਭ ਮਾਲ ਅੰਨ ਬਸਤਰ ਪਦਾਰਥ ਦਾ ਮਾਲਕ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਸੀ। ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤਰ ਅੰਗੀਕਾਰ ਕਰਦੇ ਸੇ, ਤਦ ਉਸ ਘਰ ਵਾਲੇ ਦੇ ਅੰਨ ਨੂੰ ਉਸਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ, ਪਰ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਬਾਬਲ ਦੇ ਭੰਡਾਰੇ ਵਿੱਚੋਂ ਭੁੱਖ ਪੂਰਨ ਮਾਤਰ ਅੰਨ ਸਵੀਕਾਰ ਕਰਦੇ ਸੇ। ਜਬਰ ਧੱਕਾ ਕਦੇ ਨਹੀਂ ਸੀ ਕਰਦੇ। ਜਬਰ ਸਹਿਣਾ, ਜਬਰ ਕਰਨਾ ਦੋਏ ਗੱਲਾਂ ਤੋਂ ਉਚੇਰੇ ਸੇ। ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸੇ, ਪਰ ਚੋਲਾ ਦਸਤਾਰਾ ਚਾਦਰ ਇਹ ਕਦੇ ਦੋ ਨਹੀਂ ਸੇ ਹੁੰਦੇ, ਅਤੇ ਦਿਨ ਦਾ ਅੰਨ ਪਾ ਕੇ ਰਾਤ ਲਈ ਬਾਕੀ ਨਹੀਂ ਸੇ ਰੱਖਦੇ। ਇਸੇ ਵਾਸਤੇ ਮਗਰੋਂ ਇਹਨਾਂ ਦਾ ਨਾਮ ਬਿਹੰਗਮ ਵੀ ਪੈ ਗਿਆ ਸੀ, ਅਰਥਾਤ ਪੰਛੀ ਬਿਰਤੀ ਵਾਲੇ। ਜਿੱਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ, ਜਿੱਥੇ ਰਾਤ ਪੈ ਗਈ ਟਿਕ ਗਏ। ਪਰੰਤੂ ਇਹ ਸਾਰੇ ਤਿਆਗ ਅਤੇ ਵਰਤਾਰੇ ਦੀਆਂ ਖੁੱਲ੍ਹਾਂ ਇਹਨਾਂ ਲੋਕਾਂ ਵਿੱਚ ਨਾਮ ਦੇ ਆਧਾਰ 'ਤੇ ਸਨ, ਅਰਥਾਤ ਆਤਮ ਜੀਵਨ ਯਾਨੀ ਰੂਹਾਨੀ ਜ਼ਿੰਦਗੀ ਇਸਦਾ ਮੂਲ ਸੀ। ਪਦਾਰਥਕ ਵੰਡ, ਪਰਸਪਰ ਮਾਦੀ ਏਕਤਾ ਦਾ ਖਿਆਲ ਇਹਨਾਂ ਗੱਲਾਂ ਦਾ ਮੂਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ, ਉੱਚੇ ਇਖਲਾਕ ਤੋਂ ਵਿਰਵੇ, ਨਿਰੇ ਮਾਇਆ ਅਤੇ ਮਾਦਾ ਪ੍ਰਸਤੀ ਅਤੇ ਪਦਾਰਥ ਜਾਂ ਰਾਜਸੀ ਭੁੱਖਾਂ ਵਾਲੀ ਸੰਸਾਰੀ ਬਿਰਤੀ, ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ। ਨਿਹੰਗ ਸਿੰਘਾਂ ਵਿੱਚ ਸੁੱਖ ਨਿਦਾਨ ਯਾਨੀ ਭੰਗ ਦਾ ਰਿਵਾਜ, ਨਿਹਾਇਤ ਕਸ਼ਟ ਦੇ ਜੀਵਨਾਂ, ਥਕਾਨਾਂ ਅਤੇ ਦੁੱਖਾਂ ਤੋਂ ਸਰੀਰ ਨੂੰ ਸੁੱਖ ਦੇਣ ਲਈ ਪਿਆ ਸੀ। ਇਸੇ ਕਰਕੇ ਇਸ ਦਾ ਨਾਮ ਸੁੱਖ ਨਿਦਾਨ ਪਿਆ, ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿੱਚ ਵੱਧ ਕੇ ਉਹਨਾਂ ਦੇ ਗਿਰਾਵ ਦਾ ਮੂਲ ਕਾਰਨ ਬਣਿਆ। ਜਾਇਦਾਦਾਂ ਵਾਲੇ ਵੀ ਨਿਹੰਗ ਸਿੰਘ ਮਗਰੋਂ ਹੋਏ, ਪਰ ਇਹ ਗਿਰਾਵ ਦੇ ਸਮੇਂ ਦੇ ਹਨ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਥੋੜ੍ਹਾ ਥੋੜ੍ਹਾ ਸ਼ੁਰੂ ਹੋ ਗਿਆ ਸੀ। ਪਰੰਤੂ ਆਦਰਸ਼ ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣਗਿਣਤ ਸਨ, ਟਾਵੇਂ ਟਾਵੇਂ ਉਸ ਤੋਂ ਮਗਰੋਂ ਵੀ ਆਉਂਦੇ ਰਹੇ ਹਨ। ਬਾਬਾ ਨੈਣਾ ਸਿੰਘ ਜੀ ਦੇ ਚਾਟੜੇ, ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ। ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ, ਨਿਹੰਗ ਸਿੰਘ ਅਤੇ ਅਕਾਲ ਬੁੰਗੇ ਦੇ ਅਕਾਲੀ ਆਪਣੇ ਆਦਰਸ਼ 'ਤੇ ਪੂਰੇ ਪੂਰੇ ਸਨ। ਇਹਨਾਂ ਦਾ ਪਿੱਛੇ ਦੱਸ ਆਏ ਹਾਂ ਕਿ ਇੱਕ ਕੰਮ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਰਹਿਣਾ, ਪੰਥਕ ਸਾਂਝੀਆਂ ਲੋੜਾਂ ਦਾ ਖਿਆਲ ਰੱਖਣਾ। ਜਦੋਂ ਕੋਈ ਜਥੇਦਾਰ ਕੋਈ ਪੰਥਕ ਔਕੜ ਦੱਸ ਕਾਲੇ ਤਾਂ ਇਹਨਾਂ ਨੇ ਗੁਰਮਤਾ ਸੱਦਣਾ। ਗੁਰਮਤਾ ਨਾਮ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਾ ਸੀ। ਇਹ ਇੱਕ ਪੰਥਕ ਆਸ਼ਰਮ ਸੀ ਜਥੇਬੰਦੀ ਦਾ। ਉਸਦਾ ਤਰੀਕਾ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਦੇ ਅਕਾਲੀ ਪੰਥ ਦੇ ਸਾਰੇ ਜਥੇਦਾਰਾਂ ਅਤੇ ਜ਼ਿੰਮੇਵਾਰ ਸਰਦਾਰਾਂ, ਗ੍ਰੰਥੀਆਂ ਅਤੇ ਪ੍ਰਸਿੱਧ ਧਾਰਮਿਕ ਬਜ਼ੁਰਗੀ ਵਾਲਿਆਂ ਅਤੇ ਹੋਰ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ। ਨਿਯਤ ਸਮੇਂ 'ਤੇ ਸਭ ਨੇ ਆ ਹਾਜ਼ਰ ਹੋਣਾ। ਜੇ ਕਦੇ ਦੋ ਸਿੱਖ ਜਥੇ ਆਪੋ ਵਿੱਚ ਲੜ ਵੀ ਰਹੇ ਹੋਣ, ਜੋ ਮਿਸਲਾਂ ਦੇ ਸਮੇਂ ਦੀ ਗੱਲ ਹੈ, ਤਾਂ ਗੁਰਮਤੇ ਦਾ ਸਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ। ਰਸਤੇ ਵਿੱਚ ਜਾਂ ਗੁਰਦੁਆਰੇ ਅਪੜ ਕੇ ਆਪੋ ਵਿੱਚ ਕੋਈ ਬਦਲਾ ਨਹੀਂ ਲੈਣਗੇ, ਇੱਕ ਦੂਜੇ 'ਤੇ ਵਾਰ ਨਹੀਂ ਕਰਨਗੇ। ਗੁਰਮਤੇ ਦੇ ਨਿਯਤ ਸਮੇਂ ਅਕਾਲੀ ਬੁੰਗੇ ਦੇ ਹਜ਼ੂਰ ਸਭ ਪਾਸੋਂ ਤੋਂ ਰਸਤੇ ਬੰਦ, ਮੈਦਾਨ ਵਿੱਚ ਦੀਵਾਨ ਸਜਦਾ, ਕੀਰਤਨ ਹੋ ਕੇ ਆਵਾਜ਼ਾਂ ਲਿਆ ਜਾਂਦਾ, ਫਿਰ ਕੜਾਹ ਪ੍ਰਸ਼ਾਦ ਵਰਤਦਾ, ਸਾਰੇ ਛਕਦੇ। ਚਾਹੋ ਕਿਸੇ ਜਾਤ, ਕਿਸੇ ਮਜ਼ਹਬ ਅਤੇ ਕਿਸੇ ਕੌਮ ਤੋਂ ਸਜੇ ਹੋਏ ਸਿੱਖ ਹੋਣ, ਜੋ ਗੁਰਮਤੇ ਵਿੱਚ ਸ਼ਾਮਲ ਹੁੰਦੇ ਸਾਰੇ ਉਸ ਵੇਲੇ ਇਕੱਠੇ ਛਕਦੇ। ਫਿਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਧਦਾ। ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉੱਠ ਕੇ ਅਕਾਲੀ ਜਥੇਦਾਰ ਦੇ ਸਨਮੁਖ ਹੋ ਆਖਦਾ ਕਿ ਮੈਂ ਸੱਚੇ ਸਤਿਗੁਰੂ ਦੀ ਹਜ਼ੂਰੀ ਵਿੱਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ। ਮੇਰਾ ਨਿੱਜ ਦਾ ਹਾਨ ਲਾਭ, ਕੋਈ ਲੋਭ ਲਾਲਚ ਮੇਰੇ ਰਸਤੇ ਵਿੱਚ, ਮੇਰੀਆਂ ਵਿਚਾਰਾਂ ਵਿੱਚ ਕੋਈ ਖੋਟ, ਕੋਈ ਰਲਾ ਨਹੀਂ ਪਾਉਣਗੇ। ਇਸ ਪ੍ਰਤਿਗਿਆ ਦੇ ਮਗਰੋਂ ਫਿਰ ਅਰਦਾਸਾ ਸੋਧ ਕੇ ਕਾਰਜ ਆਰੰਭ ਹੁੰਦਾ। ਵਿਚਾਰਾਂ ਹੋ ਕੇ ਜੋ ਮਤਾ ਸੁਧ ਜਾਂਦਾ, ਅਰਥਾਤ ਫੈਸਲਾ ਹੋ ਜਾਂਦਾ, ਉਹ ਅਕਾਲੀ ਜਥੇਦਾਰ ਸਭ ਨੂੰ ਸੁਣਾ ਦਿੰਦਾ। ਫਿਰ ਸਾਰੇ ਆਪੋ ਆਪਣੇ ਥਾਂ ਟੁਰ ਜਾਂਦੇ। ਅਕਾਲੀਆਂ ਦਾ ਫਿਰ ਇਹ ਕੰਮ ਹੁੰਦਾ ਸੀ ਕਿ ਉਹ ਪੰਥਕ ਫੈਸਲਾ ਸਾਰੇ ਪੰਥ ਵਿੱਚ ਨਕਦੀ ਸੇਧੇ ਮਨੀਵੇ। ਅਕਾਲੀਆਂ ਦਾ ਪਵਿੱਤਰ ਜੀਵਨ, ਨਾਮ ਦੀ ਸਤਿਆ ਅਤੇ ਬੇਗਰਜ਼ੀ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਫਰਦ ਝੁਕਦੇ ਔਰ ਬੇਵਸੇ ਝੁਕਦੇ ਸੀ। ਫੌਜ ਅਤੇ ਤੋਪਾਂ ਵਾਲੇ ਜਥੇ ਇਹਨਾਂ ਪੰਛੀ ਯਾਨੀ ਬਿਹੰਗਮ ਬਿਰਤੀ ਵਾਲਿਆਂ ਦੇ ਆਖੇ ਅੱਗੇ ਸਿਰ ਝੁਕਾਉਂਦੇ ਸਨ। ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮਤੇ ਵਿੱਚ ਹੋਏ ਫੈਸਲੇ ਦੇ ਵਿਰੁੱਧ ਕੋਈ ਟੁਰੇ। ਇਸ ਗੁਰਮਤੇ ਦੀ ਮਰਿਆਦਾ ਦਾ ਮੁੱਢ ਚਮਕੌਰ ਵਿੱਚ ਹੋਇਆ। ਮਾਨੋ ਪਹਿਲਾ ਗੁਰਮਤਾ ਉਸ ਕਸ਼ਟ ਵੇਲੇ ਹੋਇਆ ਅਤੇ ਹਜ਼ੂਰ ਸਾਹਿਬ ਸਤਿਗੁਰਾਂ ਨੇ ਸਿੰਘਾਂ ਨੂੰ ਇਸ ਦੀ ਪੂਰੀ ਜਾਂਚ ਸਿਖਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਪਹਿਲਾ ਪੰਥਕ ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿੱਚ ਹਜ਼ੂਰ ਸਾਹਿਬ ਹੋਇਆ ਅਤੇ ਆਖਰੀ ਗੁਰਮਤਾ ਨੌਸ਼ਹਿਰੇ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਥੇਦਾਰੀ ਅਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ ਵਿੱਚ ਹੋਇਆ। ਇਸ ਤੋਂ ਮਗਰੋਂ ਫਿਰ ਗੁਰਮਤਾ ਨਹੀਂ ਹੋਇਆ। ਪੰਥ ਰਾਜ ਗੁਆ ਕੇ ਕੋਈ ਐਸੀ ਸੱਟ ਖਾ ਕੇ ਮੂਰਛਤ ਹੋ ਗਿਆ ਕਿ ਪਾਸਾ ਹੀ ਨਹੀਂ ਪਰਤਿਆ। ਖੁਦਗਰਜ਼ੀ ਅਤੇ ਗਿਰਾਓ ਜਿਸ ਤੋਂ ਸਤਿਗੁਰਾਂ ਨੇ ਚਾਹਿਆ ਸੀ ਫਿਰ ਆ ਗਏ। ਕਿੰਨਾ ਚਿਰ ਮੂਰਛਾਂ ਵਿੱਚ ਰਹਿ ਕੇ ਅਕਾਲੀ ਅਤੇ ਢਾਡੀ ਦੋ ਲੋੜੀਂਦੀਆਂ ਸੰਪਰਦਾਵਾਂ ਗੁਆ ਕੇ ਫਿਰ ਸਿੰਘ ਸਭਾ ਦੀ ਜਥੇਬੰਦੀ ਹੇਠ ਜਾ ਗਿਆ। ਹੁਣ ਕੁਛ ਪੂਰਬੀ ਪਰ ਵਿਸ਼ੇਸ਼ ਪੱਛਮੀ ਲੀਕਾਂ 'ਤੇ ਜਥੇਬੰਦੀ ਟੁਰੀ ਅਤੇ ਖਿੰਡੀ ਫੁੱਟੀ ਟੁਰ ਰਹੀ ਹੈ ਅਤੇ ਕਈ ਵੇਰ ਪੱਛਮ ਦੇ ਮਾੜੇ ਅਤੇ ਨੀਵੇਂ ਤੋਂ ਨੀਵੇਂ ਵਰਤਾਰੇ ਵੀ ਵਰ ਚੁੱਕੀ ਹੈ। ਕਈ ਵੇਰ ਸ਼ੁਭ ਜਥੇਬੰਦੀ ਵੀ ਹੋਈ ਹੈ, ਕੰਮ ਵੀ ਕਈ ਸਵਾਰੇ ਹਨ, ਪਰ ਗੁਰਮਤੇ ਦੇ ਸਾਮਾਨ ਵਾਪਸ ਨਹੀਂ ਆਏ। ਗੁਰਮਤਾ ਫਿਰ ਨਹੀਂ ਲੱਗਾ, ਸਗੋਂ ਗੁਰਮਤੇ ਦਾ ਅਰਥ ਬਦਲ ਗਿਆ ਹੈ। ਲੋਕ ਹੁਣ ਗੁਰਮਤੇ ਦਾ ਅਰਥ ਨਿਰਾ ਤਜਵੀਜ਼ ਰੈਜ਼ੋਲਿਊਸ਼ਨ ਮਾਤਰ ਸਮਝਦੇ ਹਨ। ਇਹਨਾਂ ਤੰਗ ਅਰਥਾਂ ਵਿੱਚ ਹੀ ਪਦ ਨੂੰ ਵਰਤ ਲੈਂਦੇ ਹਨ। ਕਿਸੇ ਰੈਜ਼ੋਲਿਊਸ਼ਨ ਨੂੰ ਮਤਾ ਤਾਂ ਕਿਹਾ ਜਾ ਸਕਦਾ ਹੈ ਪਰ ਗੁਰਮਤਾ ਨਹੀਂ, ਕਿਉਂਕਿ ਗੁਰਮਤਾ ਤਾਂ ਇੱਕ ਜਥੇਬੰਦੀ ਹੈ, ਇੱਕ ਉੱਚਾ ਆਸ਼ਰਮ ਹੈ। ਪਵਿੱਤਰਤਾ ਨਾਮ ਅਤੇ ਤਿਆਗ ਦੀਆਂ ਨੀਹਾਂ 'ਤੇ ਉਸਰਿਆ ਇੱਕ ਮੰਦਰ ਹੈ, ਇੱਕ ਮਰਿਆਦਾ ਹੈ ਜਿਸ ਵਿੱਚ ਖੁਦਗਰਜ਼ੀ, ਮਾਦੀ ਲਾਭ, ਸਵਾਰਥ, ਪਖਵਾਦ, ਈਰਖਾ ਅਤੇ ਨੀਵੇਂ ਤਰੀਕਿਆਂ ਨਾਲ ਆਪਣਾ ਬਲ ਬਣਾ ਕੇ ਹਾਰ ਜਿੱਤ ਦੇ ਮਨਸੂਬੇ ਸਿਰੇ ਚਾੜਨ ਦੇ ਤਰੀਕਿਆਂ ਦੀ ਗੁੰਜਾਇਸ਼ ਨਹੀਂ। ਮਾਦਾ ਪ੍ਰਸਤ ਪੱਛਮ ਦੇ ਤਰੀਕੇ ਜਥੇਬੰਦੀ ਦੇ ਹੋਰ ਹਨ। ਉਹਨਾਂ ਦਾ ਵਰਤਾਓ ਸ਼ੁਭ ਮਨੋਰਥਾਂ ਲਈ ਦਿਆਨਤਦਾਰੀ ਨਾਲ ਵੀ ਹੋ ਸਕਦਾ ਹੈ, ਪਰ ਸਾਡੇ ਦੇਸ਼ ਵਿੱਚ ਅਕਸਰ ਉਹ ਪਖਵਾਦ ਅਤੇ ਧੜੇਬੰਦੀ ਦੇ ਤਰੀਕੇ 'ਤੇ ਟੁਰਦੀ ਹੈ ਅਤੇ ਕਈ ਵਾਰ ਉਹ ਸੱਚ ਅਤੇ ਭਲਿਆਈ ਤੋਂ ਪਰੇ ਹੋ ਕੇ ਨੀਵੇਂ ਵਰਤਾਵਾਂ ਨੂੰ ਵੀ ਲੈ ਟੁਰਦੀ ਹੈ। ਅਕਸਰ ਇਹ ਹੁੰਦਾ ਹੈ ਕਿ ਜਿਵੇਂ ਇੱਕ ਪਾਤਸ਼ਾਹ ਦੇ ਨਾਤਕ ਹੁਕਮ ਵੇਲੇ ਉਸ ਪਾਤਸ਼ਾਹ ਦੀ ਹੋਮੇ ਨੂੰ ਪੱਠੇ ਪਾ ਕੇ ਆਪਣਾ ਮਤਲਬ ਗਰਜ਼ ਸਿਰੇ ਚਾੜੇ ਜਾਂਦੇ ਹਨ, ਤਿਵੇਂ ਇਸ ਪੱਛਮੀ ਜਥੇਬੰਦੀ ਦੇ ਤਰੀਕੇ ਵਿੱਚ ਅਕਸਰ ਆਮ ਲੋਕਾਂ ਯਾਨੀ ਪਬਲਿਕ ਦੀ ਹੋਮੇ ਨੂੰ ਪੱਠੇ ਪਾ ਕੇ ਉਹਨਾਂ ਦੇ ਛੇਤੀ ਉਭਾਰ ਖਾਣ ਵਾਲੇ ਜਜ਼ਬਿਆਂ ਨੂੰ ਆਪਣੇ ਮਤਲਬ ਦੀ ਸੇਧ ਵਿੱਚ ਪ੍ਰਜਵਲਿਤ ਕਰਕੇ ਆਪਣਾ ਸਵਾਰਥ, ਗਰਜ਼, ਆਪਣਾ ਖਿਆਲ ਸਿਰੇ ਚਾੜਨ ਦਾ ਯਤਨ ਹੁੰਦਾ ਹੈ ਅਤੇ ਕਈ ਵਾਰੀ ਸੱਚ ਝੂਠ ਦਿਆਨਤਦਾਰੀ ਦੀ ਪਰਵਾਹ ਵੀ ਨਹੀਂ ਹੁੰਦੀ। ਗੁਰਮਤਾ ਉੱਚੇ ਮਨਾਂ, ਸੁੱਚੇ ਮਨਾਂ, ਗਰਜ਼ਾਂ ਤੋਂ ਧੋਤੇ ਮਨਾਂ ਦਾ ਸਾਂਝੇ ਪੰਥਕ ਹਾਨ ਲਾਭ ਅਤੇ ਆਪੇ ਨੂੰ ਮੈਂ ਮੇਰੀ ਤੋਂ ਧੋਤਾ ਸਾਫ਼ ਰੱਖ ਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਅਤੇ ਆਸ਼ਰਮ ਅਤੇ ਮਰਿਆਦਾ ਦਾ ਨਾਮ ਸੀ। ਉੱਪਰ ਅਸੀਂ ਗੁਰਮਤੇ ਦਾ ਹਾਲ ਦੱਸ ਆਏ ਹਾਂ, ਅਕਾਲੀ ਅਤੇ ਨਿਹੰਗ ਦਾ ਸੰਖੇਪ ਸਮਾਚਾਰ ਕਹਿ ਆਏ ਹਾਂ। ਅਕਾਲ ਬੁੰਗੇ ਵਹੀਰਾਂ ਵਾਲੇ ਗੁਰਦੁਆਰਿਆਂ ਦੀ ਸੇਵਾ ਵਾਲੇ ਅਕਾਲੀਆਂ ਬਾਬਤ ਕੁਛ ਲਿਖ ਆਏ ਹਾਂ। ਹੁਣ ਕੁਛ ਧਿਆਨ ਉਹਨਾਂ ਅਕਾਲੀਆਂ ਵੱਲ ਪਾਉਂਦੇ ਹਾਂ ਜੋ ਆਤਮਕ ਤਰੀਕੇ ਅਤੇ ਪੂਰਨ ਪਦ ਨੂੰ ਅਪੜ ਕੇ ਸਭ ਸੰਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਿਤਾਉਂਦੇ ਹਨ। ਇਸ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ, ਸਾਰੇ ਗੁਣ ਆਪਣੀ ਸੰਪਰਦਾ ਦੇ ਰੱਖਦਾ ਸੀ ਪਰ ਫਿਰ ਸਰੀਰ ਨਾਲ ਕੰਮ ਵੀ ਕਰਦਾ ਸੀ। ਇਸ ਪ੍ਰਕਾਰ ਦਾ ਇੱਕ ਅਕਾਲੀ ਇੱਕ ਵਿਦੇਸ਼ੀ ਇਤਿਹਾਸਕਾਰ ਕਨਿੰਗਮ ਨੇ ਅੱਖੀਂ ਡਿੱਠਾ ਸੀ, ਜਿਸ ਬਾਬਤ ਉਹ ਲਿਖਦਾ ਹੈ, मुनसफ ने अर्थात मैं एक वेरी एक अकाली डिठा कि सतलुज तो लैके कीरतपुर तक बिखड़िया घाटिया के विच दी सड़क की मुरम्मत कर रहा सी। वो आम तौर पर दुनिया तो उपराम रहिंदा सी। लोग उसका बड़ा सत्कार करते सन ते उस दे लई रोटी ते कपड़े आपे ऐसे थाई छड़ जांदे सन जिथों वो आपे लोड़ वेले लै लवे। उस दे अहल ते दिलों जानों लग के कम करन वाले आचरण दा असर एक हिंदू भेड़ा चारण वाले नौजवान ते ऐसा होया कि जिसने कुछ अकाली बाणा धार लिया। वो अकाली जी दा जिक्र अदब वाले भैन नाल करदा सी। गुरु रूप प्यारी साध संगत जी, इस लिखत का अगला हिसाब जी नूं अगे पढ़ के सरवण कराउण की कोशिश करांगे जी। वाहिगुरू जी का खालसा, वाहिगुरू जी की फतेह।